अनाद अन आद जी का अपना कोई पता ही नहीं है, अन आद उदा कोई आद नहीं। चलो साडा तो आद वो हैगा, साडा तो आद वो है, उन्हें माया बनाई, पांच तत्त बनाए, आपां नूं बनाता। पर वाहेगुरु नूं पुछो तुहाडा आद की है, तुहानू किने बनाया, वो कहने मेरा तो किसी ने अज तक आद अंत पाया ही नहीं है। इस करके उन्हों अनाद लिखिया जाता। अनाहत एक रस है जो नास तो रहत है, जो जेड़ा किसी दे बजाया नहीं वजदा, नास तो रहत होवे, जेड़ा उन्हों अनाथ कहंदे ने। जुग जुग एको वेस, जुगां जुगंतरां विच पिछे भी अगे भी उहदा इको ही सरूप है, साहिब मेरा नीत नवा, सदा सदा दातार। वो मेरा मालक दा वेस इको जी है, चाहे वह गृहस्थी है, बाणप्रस्थी है, योगी है, सन्यासी है, दिगंबर है, बाल बच्चा बुढ़ा पशु पंछी, चाहे वह सतयुग सी, चाहे कलयुग अज, चाहे फिर अगे सतयुग आ जाएगा, कुछ भी समा होवे उहदा वेस एक जैसा ही रहिंदा है सदाई, कदे नासवंत नहीं हुंदा, ना इह बुढ़ा ना इह बाला, ना इस दुख नहीं जम जाला। तो महाराज कहने मेरा लिबास तो सदा ही एको रहना, मेरा वेस सदा ही एको ही है, क्योंकि प्रकाश का वेस की होया, वेस तो तुहाडे ने, कदे कोई वेस है, कदे कोई वेस है, कदे कोई वेस है, कदे कोई जुनी है, कदे कोई जुनी है, ना मैं कहने जूना चाहवा ना मैं वेसा चाहवा, मेरा तो हमेशा एको ही स्वरूप है कि सब मैं जोत, जोत है सोए, जोत है सोए, इसका चानण सब मैं चानण होए, गुरसाखी जोत प्रगट होए। महाराज कहने मैं तो हां ही प्रकाश रूप, इस करके मैं कड़ा कपड़े पाने ने, मैनू कड़ा कोई बुढ़ेपा जवानी बाल अवस्था आउंदी है, मैं कड़ा कदे जन्म लैंदा हां, मैं तो एको ही रहना, यही कहने स्वरूप तुहाडा भी है, पर तुसी देखदे नहीं हो, तुसी कहने अपने अंदर देखो, तुहाडे अंदर जिहड़ा आसन है ना साडा, उहदे विच जिहड़ा लोए प्रकाश है ना, उस प्रकाश नूं तुसी प्रगट करो, फिर तुहाडा भी रूप मेरे वांगू हो जाएगा। हर युग युग भगत तो पाया पैज रखदा आया राम राजे, फिर तुसी भी युगां युगंतरां तक इक जैसे बने रहोगे। लख युग पलट जाण, प्रहलाद का नाम नहीं मिटना, ध्रुव का नाम नहीं मिटना, क्योंकि जेड़ा मेरे नाल जुड़ गया उहदा नाम भी मेरे तुल हो जाता, मेरे बराबर हो जाता, वह भी मेरे जैसा ही हो जाता, वह भी नहीं मिटदा। नाम रहो साधु रहो, रहो गुरु गोबिंद, कहो नानक इह जगत मैं किन जपयो गुरमंत, वाहे गुरु वाहे गुरु। एक दूजी बहु लख हो, लख होवे लख वीस, सो इनू संपत उपासना कहंदे ने। संपत उपासना जिहड़ी हुंदी है इह साखी नाल समझ पैना, संपत उपासना इह संपत उपासना असल विच तुरिया अवस्था दीआं ही सत भूमिकां हन। सो एक राजा होया पिरथू, पिरथू राजा परमेश्वर नूं बड़ा परमात्मा राजा भगती वाला, कहण लग्या परमेश्वर नूं अरदास करके मैनूं 1000 जुबान दे दिओ। वाहिगुरु ने उन्हूं 1000 जुबान दित्ती, उन्हूं बड़ा रस आया, नाम जपदा राम 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 करदा, फिर कहंदा जी थोड़ी है, कहंदे फिर कहंदे 20000 जुबान दे दिओ, वह भी दे दित्ती, महाराज यह भी थोड़ी है, कहंदे होर कहंदे 1,00,000 दे दिओ, फिर कहंदा मैनू 1,00,00,000 जबान दे दिओ। परमेश्वर ने उहदे 16 नील रोम अपने शरीर ते ने, कुल कुल गिनती मिला के सारी 16 नील बनती है। अरब खरब नील पद्म ते संख यह गिनती चाहते नील 16 नील रोम परमेश्वर ने जब उन्हें दे दिते सारिया जबाना बन के नाम जपन लग पिया। कह लगे महाराज होर इस तो उपर कहने हुण त्यों कर साडे विच ये भेद हो जा लीन हो जा साडे विच। इन्हें संपत उपासना की थी है संपत उपासना विच उहदी शुभ इच्छा हो गई है। जिवें भाई पारो ने मंगिया सी भाई पारो नूं महाराज कहने हुण तू साडे विच ही लीन हो जा। इस तरह जिहड़ी संपत उपासना विच सारिआं नालों पहलां बंदे दी शुभ इच्छा बनदी है फिर शुभ विचारना फिर तनु मानसा सत्वा पत अंस सकत पदार्था भावनी फिर तुरी अवस्था। यह जपजी साहब दे विच हुण यह जिहड़ियां सत भूमिका इत्थों शुरू हुंदियां एक दूजी लख होए लख होवे लख दीस इहदे नाल नाल कई चीजां होर भी शुरू होणगियां हुण क्योंकि पहला तो पंच प्रवाण की पौड़ी तक काफी औखा काम आया उदू बाद थोड़े जे अर्थ जेड़े ने वो अंतरी भाव च घट सीधे तौर पर सधारण जग्यासू नूं समझाया जांदा। हुण क्योंकि सिद्धा नाल ही चर्चा हो रही है मुंडा संतोख शर्म पद झोली तो लैके सेस करके महाराज सच्चे पातशाह ने उन्हां योग आसन बारे दस्या यम नेम आसन प्राणायाम ध्यान धारना समाधि एक प्रतिहार हुंदा ये अठ प्रकार का निजम उन्हां नूं योग दे अभ्यास राहीं दस दिता। हुण सतगुरु महाराज सच्चे पातशाह कहिंदे जदों बंदे दे उत्ते किरपा हुंदी अकाल पुरख दी उहदी बंदे दे अंदर शुभ इच्छा पैदा हुंदी पहली अवस्था है ब्रह्म ज्ञान दी। महाराज सच्चे पातशाह कहिंदे ब्रह्म ज्ञान की पहली अवस्था जिहड़ी है वह की है बंदा की मंगदा है अकाल पुरख तो एक दू जी भौ लख हो भब्बे नूं कनौड़ा है इस करके यह भब्बे का कनौड़ा कनौड़े आप कई जगह वरते आए मुहौ के बोलन बोली है उत्थे भी कनौड़ा है इत्थे भी कनौड़े की वरतों की एक दू जी भौ लख हो क्योंकि हाहे दे होड़े नूं लम्मा कर देना हाहे की सिहारी ने अपने आप ही नाले साइलेंट भी हो जाना बोल भी जाना दोनों ही गल्लां हो जाणगियां औंकड़ भी इसे तरह ही साइलेंट कर देईदा बोल भी जाईदा नाल यह दोनों ही तरीके ने एक दू जी बहु लख हो हाहे दे होड़े नूं लम्मा करना बस हो हाहा सिहारी बोल भी गई नहीं भी बोली। तो इस प्रकार सतगुरु महाराज कहने एक दू जी बहु जिवें पिछे पाठ आया सी नानक आखण सब को आखा एक दू एक सियाणा उहदा मतलब सी एक तो एक सियाणा इसे तरह ही एक दू दा अर्थ है एक तो एक जीव तो लख हो है जी भौ मेरियां एक जीव तो लखां जवाना बन जाण क्योंकि मैनू रस बड़ा आ रहा हुण एक जीव नाल मैं किन्नी क वार वाहिगुरू करूंगा किरपा कर दिओ मेरी एक जबान नूं ही इन्नी समर्था दे दिओ इन्नी स्पीड बन जाए इहदी कि मैं तुहाडा नाम जपदा रहां इहदी समर्था महाराज किवें वध सकदी कहिंदे जीव कित्थों चलदी अंदरों उत्थे चले जांदे आपां कंठ विच चले जांदे आं कंठ विच जाप हजार गुणा तेज ते 100 गुणा वध रस आउंदा इह चीज मंगी है लख होवह कहिंदे फिर जदों लख तों फिर अगे एक एक लख हो जाण दो खरब गिणती बन जांदी इहदी लख बीस उहनां तों अगे भी लख जवाना हो जाण भाव कंठ तों अगे हिरदे विच जाप दे दिओ हिरदे तों अगे धुन्नी विच जाप दे दिओ धुन्नी तों अगे रोमा विच जाप दे दिओ इहो जवाना मंगियां गुरमुख रोम रोम हर त्यावै मेरी शुभ इच्छा है यह आप जी साढ़े ते किरपा कर दिओ जे आपां हुण भी मंगीए महाराज हुण भी दे सकदे यह तां अपनी शरधा है जे इसे पौड़ी नूं ही हजारां वार जपदीए ਲੱਖਾਂ ਵਾਰ ਇਹਦਾ ਜਾਪ ਕਰਦੀ ਏ ਮਹਾਰਾਜ ਅੱਗੇ, ਤਾਂ ਮਹਾਰਾਜ ਨੂੰ ਕਹੇ ਮਹਾਰਾਜ ਮੈਨੂੰ ਵੀ ਦਿਓ, ਇੱਕ ਜਵਾਨ ਤਾਂ ਥੋੜੀ ਹੈ, ਤੇਰੇ ਗੁਣ ਬਹੁਤੇ, ਮੈਂ ਕਿੰਨੇ ਕੁ ਗੁਣ ਗਾ ਸਕਦਾ, ਜਿਹਦਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਮਹਾਰਾਜ ਮੈਨੂੰ ਵੀ ਲੱਖਾਂ ਜਵਾਨਾਂ ਦੇ ਦਿਓ, ਲੱਖ ਲੱਖ ਗੇੜਾ ਆਖੀਆ ਹੈ, ਇਹ ਫੇਰ ਜਿਹੜੀਆਂ ਨੇ ਜਵਾਨਾਂ ਜਿੰਨੀਆਂ ਮੇਰੀਆਂ ਬਣ ਗਈਆਂ, ਕੁੱਲ ਜਵਾਨ 16 ਨੀਲ ਜਵਾਨ ਜਦੋਂ ਮੇਰੀ ਬਣ ਗਈ, ਤਾਂ ਮੈਂ ਇਹਨਾਂ ਨਾਲ ਫਿਰ ਇੰਨੇ ਗੇੜੇ ਆਖਾਂ, ਲੱਖ ਲੱਖ ਗੇੜਾ ਆਖੀਆ ਹੈ। ਵੈਸੇ ਜੇ ਆਪਾਂ 1 ਲੱਖ ਵਾਹਿਗੁਰੂ ਕਹਿਣਾ ਹੋਵੇ 20 ਘੰਟੇ ਲੱਗਦੇ ਨੇ ਕੁੱਲ, ਮਾਲਾ ਨਾਲ ਤੇ ਮੈਂ ਕੱਢ ਕੇ ਦੇਖਿਆ ਸੀ ਹਿਸਾਬ 25 ਘੰਟੇ ਲੱਗ ਜਾਂਦੇ ਆ, ਕਿਉਂਕਿ ਮਾਲਾ ਦਾ ਮਣਕਾ ਜਿਹੜਾ ਫੇਰਨਾ, ਫਿਰ ਵਾਹਿਗੁਰੂ ਕਹਿਣਾ, ਉਹਦੇ ਨਾਲ ਜਿਹੜਾ ਤੇਜ਼ ਤੇਜ਼ ਵਾਹਿਗੁਰੂ ਕਹਿਣਾ, ਵਾਹਿਗੁਰੂ 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 ਕਰੀ ਜਾਣਾ, ਇਹ 20 ਘੰਟੇ ਕੁੱਲ ਲੱਗ ਜਾਂਦੇ। ਇਹ 20 ਘੰਟੇ ਲਗਾਤਾਰ 1 ਲੱਖ ਵਾਰੀ ਜਾਪ ਜੇ 2-3 ਕੁ ਮਹੀਨੇ ਹੋ ਜਾਏ ਨਾ, ਤਾਂ ਫਿਰ ਫਰਾਟੇ ਚੱਲ ਪੈਣਗੇ ਅੰਦਰ, ਫਿਰ ਬਾਹਰ ਦੀ ਲੋੜ ਨਹੀਂ ਪੈਂਦੀ, ਫਿਰ ਆਹ ਲੱਖ ਲੱਖ ਗੇੜਾ ਆਪਣੇ ਆਪ ਹੀ ਸ਼ੁਰੂ ਹੋ ਜਾਣਾ। ਇਹ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਦੱਸਿਆ ਸੀ, ਕਹਿੰਦੇ ਜਦ ਅਸੀਂ ਪਹਿਲਾਂ ਜਵਾਨੀ ਚ ਹੁੰਦੇ ਅਸੀਂ 20-20 ਘੰਟੇ ਸਿਮਰਨ ਕੀਤਾ ਹੋਇਆ, 20 ਘੰਟੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਮਹਾਤਮਾ, ਸੰਤ, ਗੁਰਮੁਖ ਜਾਂ ਮਹਾਂਪੁਰਸ਼। ਸਧਾਰਨ ਤੌਰ ਤੇ ਆਪਾਂ ਪੁਰਸ਼ ਹੁੰਦੇ ਹਾਂ, ਪਰ ਜਦੋਂ ਕੋਈ ਪੁਰਸ਼ 20 ਘੰਟੇ ਸਿਮਰਨ ਕਰਦਾ ਤਾਂ ਮਹਾਨ ਪੁਰਸ਼ ਬਣ ਜਾਂਦਾ, ਉਦੋਂ ਮੱਥਾ ਟੇਕਣ ਯੋਗ ਹੋ ਜਾਂ, ਧੰਨ ਹੈ ਗੁਰਮੁਖਾ ਤੂੰ ਧੰਨ ਹੈ, ਇੰਨੀ ਬਾਣੀ ਪੜ੍ਹਦੇ ਹੋ ਤੁਸੀਂ। ਇਸ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਅੱਗੇ ਬੇਨਤੀ ਕਰੀਏ ਕਿ ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼, ਜਗਤ ਦੇ ਈਸ਼ਰ ਮਾਲਕ ਅਕਾਲ ਪੁਰਖ ਦੇ ਇੱਕ ਨਾਮ ਨੂੰ ਅਸੀਂ ਇੰਨੀ ਵਾਰ ਜਪੀਏ, ਇੰਨੀ ਵਾਰ ਜਪੀਏ ਕਿ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਈਏ। ਏ ਤੁਰਾਹ ਪਤ ਪਵੜੀਆ, ਇਸ ਰਸਤੇ ਦੇ ਉੱਤੇ ਜਿਹੜੀਆਂ ਪਤ ਦੇ ਅਰਥ 2-3 ਲਾਉਂਦੇ ਨੇ, ਪਤ ਤੋਂ ਭਾਵ ਪਤੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਇਹ ਪਤ ਇੱਜ਼ਤ ਵਾਲਾ ਪ੍ਰਤਿਸ਼ਠਾ ਵਾਲਾ ਜਿਹੜਾ ਰਸਤਾ ਹੈ, ਇਹ ਜਿਹੜਾ ਰਸਤਾ ਅਕਾਲ ਪੁਰਖ ਦੀ ਪ੍ਰਾਪਤੀ ਵਾਲਾ, ਜਿਹੜੀਆਂ ਇਹਦੀਆਂ ਪੌੜੀਆਂ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਇਹਦੀਆਂ ਜਿਹੜੀਆਂ ਪੌੜੀਆਂ ਨੇ, ਬੈਖਰੀ ਮੱਧਮਾ ਪਸੰਤੀ ਪਰਾ ਬਾਣੀ ਇਹਦੀਆਂ ਪੌੜੀਆਂ ਨੇ, ਚੜੀਐ ਹੋਏ 21, ਇੱਥੇ 21 ਦਾ ਵਾਚਕ ਨਹੀਂ ਹੈ, 21 ਭਾਈ ਗੁਰਦਾਸ ਨੇ ਇਹਨੂੰ 21 ਦੇ ਅਰਥ ਨੂੰ ਖੋਲਿਆ, ਕਹਿੰਦੇ ਤੁਰਿਆ ਅਵਸਥਾ, ਜਿਹੜਾ ਬੰਦਾ ਇਸ ਰਸਤੇ ਉੱਤੇ ਚੱਲਦਾ ਹੈ, ਰੋਮ ਰੋਮ ਸਿਮਰਨ ਕਰਨ ਲੱਗ ਜਾਂਦਾ ਹੈ, ਉਹ ਇਸ ਦੇ ਵਿੱਚ ਚੜੀਐ ਤੋਂ ਭਾਵ ਹੋਰ ਉੱਪਰ ਹੋਰ ਉੱਪਰ ਹੋਰ ਉੱਪਰ ਦੀਆਂ ਅਵਸਥਾ, ਜਦੋਂ ਭਾਈ ਪਾਰੋ ਨੇ ਪੁੱਛਿਆ ਸੀ ਕਿ ਮਹਾਰਾਜ ਰੋਮ ਰੋਮ ਸਿਮਰਨ ਤੋਂ ਅੱਗੇ ਕੀ ਹੈ, ਮਹਾਰਾਜ ਕਹਿੰਦੇ ਫਿਰ ਭਾਈ ਬਾਹਰੋਂ ਵੀ ਸੁਣਨ ਲੱਗ ਜਾਂਦਾ, ਪਸ਼ੂ ਪੰਛੀ ਵੀ ਜਿਹੜੇ ਬੋਲਦੇ ਨਜ਼ਰ ਆਉਂਦੇ ਨੇ, ਸਿਮਰਨ ਕਰਦੇ ਨੇ, ਆਕਾਸ਼ ਪਤਾਲ ਵੀ, ਕਹਿੰਦੇ ਮਹਾਰਾਜ ਉਹ ਅਵਸਥਾ ਤਾਂ ਮੇਰੀ ਬਣ ਗਈ ਹੁਣ। ਮਹਾਰਾਜ ਇਸ ਤੋਂ ਅੱਗੇ ਕੀ ਅਵਸਥਾ ਹੁੰਦੀ ਹੈ, ਕਹਿੰਦੇ ਹੁਣ ਤਾਂ ਫਿਰ ਚੜੀਐ ਹੋਏ 21, ਆ ਜਾ ਹੁਣ ਸਾਡੇ ਵਿੱਚ ਲੀਨ ਹੋ ਜਾ, ਇੱਕ ਰੂਪ ਹੋ ਜਾਈਏ ਆਪਾਂ, ਹੁਣ ਦਵੈਤ ਏਕ ਰੂਪ ਹੋ ਗਏ, ਉਹਦੀ ਅਵਸਥਾ ਆ ਜਾਂਦੀ ਇੱਥੇ ਹੁਣ। 21 ਦਾ ਅਰਥ ਇਹ ਹੈ ਚੜੀਐ ਹੋਏ 21, ਇੱਕੋ ਹੀ ਰੂਪ ਹੋ ਜਾਵਾਂਗੇ ਹੁਣ ਆਪਾਂ। ਭਾਈ ਪਾਰੋ ਨੇ ਜਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਪੜਿਆ ਤੇ ਸਰੀਰ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਲੀਨ ਹੋ ਗਏ। ਕਹਿੰਦੇ ਸੀ ਚੌਥੇ ਪਾਤਸ਼ਾਹ ਦੇ ਰੂਪ ਵਿੱਚ ਆਪਾਂ ਇਕੱਠੇ ਆਉਣਾ। ਭਾਈ ਪਾਰੋ ਨੇ ਆਪਣੀ ਘੋੜੀ ਜਿਹੜੀ ਭੇਜੀ ਸੀ ਮਹਾਰਾਜ ਕੋਲ, ਵੀ ਮੇਰੀ ਘੋੜੀ ਕੁਝ ਮੋਹਰਾਂ ਸੀਗੀਆਂ, ਕੁਝ ਬਸਤਰ ਸੀ, ਕੋਈ ਹੋਰ ਚੀਜ਼ਾਂ, ਉਹ ਵਾਕਈ ਤੀਜੇ ਪਾਤਸ਼ਾਹ ਨੇ ਗੁਰੂ ਰਾਮਦਾਸ ਨੂੰ ਹੀ ਦਿੱਤੇ ਸੀ। ਕਹਿੰਦੇ ਲਓ ਆਹ ਘੋੜੀ ਤੁਸੀਂ ਲੈ ਲਓ, ਇਹ ਤੇ ਸਵਾਰ ਹੋਣਾ, ਆਹ ਲਓ ਤੁਸੀਂ ਆ ਮੋਹਰਾਂ ਵੀ ਇਹ ਤੁਹਾਡੀਆਂ ਹੀ ਨੇ, ਤੁਸੀਂ ਉਹ ਲੈ ਲਓ। ਭਾਵ ਭਾਈ ਪਾਰੋ ਨੂੰ ਆਪਣੇ ਵਿੱਚ ਹੀ ਲੀਨ ਕਰ ਲਿਆ ਤੇ ਕਹਿੰਦੇ ਸੀ ਸਿੱਖੀ ਦਾ ਪ੍ਰਚਾਰ ਇਕੱਠੇ ਕਰਾਂਗੇ। ਜਿਹੜੇ ਬ੍ਰਹਮ ਗਿਆਨੀ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੇ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲੀਨ ਨੇ, ਸਾਰੇ ਇਕੱਠੇ ਹੀ ਹੁੰਦੇ ਨੇ, ਇੱਕੋ ਹੀ ਥਾਂ ਤੇ ਹੁੰਦੇ ਨੇ, ਕੋਈ ਵਖਰੇਵਾਂ ਨਹੀਂ ਹੁੰਦਾ। ਸੁਣ ਗੱਲਾਂ ਆਕਾਸ਼ ਕੀ ਕੀਤਾ ਆ ਏ ਰੇਸ਼, ਆਕਾਸ਼ ਵਿਚ ਉੱਡਣ ਵਾਲੇ ਪੰਛੀਆਂ ਨੂੰ ਦੇਖ ਕੇ ਸਾਉਣ ਭਾਦੋਂ ਦੇ ਮਹੀਨੇ ਚ ਕੀੜਿਆਂ ਨੂੰ ਵੀ ਖੰਭ ਲੱਗ ਜਾਂਦੇ ਨੇ, ਇਹ ਵੀ ਉੱਡਦੇ ਨੇ, ਪਰ ਕਿੰਨੇ ਉੱਡਣਗੇ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ, ਹੰਸਾਂ ਨੂੰ ਦੇਖ ਕੇ ਬਗਲਿਆਂ ਨੂੰ ਵੀ ਚਾਉ ਆ ਜਾਂਦਾ। ਉੱਡਦਿਆਂ ਪੰਛੀਆਂ ਨੂੰ ਦੇਖ ਕੇ ਕੁੱਕੜ ਨੂੰ ਵੀ ਚਾਉ ਆ ਜਾਂਦਾ ਕਿ ਮੈਂ ਵੀ ਉੱਡਾਂ। ਕੁੱਕੜ ਉੱਡ ਕੇ ਉਡਾਰੀ ਮਾਰਦਾ ਰੂੜੀ ਤੇ ਜਾ ਬੈਠਦਾ, ਉਥੋਂ ਜੇ ਕਿਸੇ ਨੇ ਉਡਾਇਆ ਉਹਨੂੰ ਉਹ ਉੱਡ ਕੇ ਵੱਧ ਤੋਂ ਵੱਧ ਕੋਠੇ ਦੇ ਬਨੇਰੇ ਤੇ ਜਾ ਬੈਠਦਾ। ਇਦੋਂ ਜ਼ਿਆਦਾ ਕੁੱਕੜ ਉੱਡ ਨਹੀਂ ਸਕਦਾ। ਇਸੇ ਪ੍ਰਕਾਰ ਜਿਹੜੇ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ, ਲੋਕਾਂ ਨੂੰ ਗਲਤ ਮਾਰਗ ਤੇ ਪਾਉਂਦੇ ਨੇ, ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਨੇ, ਉਹ ਅੰਤ ਨੂੰ ਕੀ ਕਰਦੇ ਨੇ, ਰੂੜੀ ਤੇ ਜਾ ਬੈਠਣਗੇ, ਭਾਵ ਵਿਸ਼ਿਆਂ ਵਿਕਾਰਾਂ ਵਿਚ ਗਲਤਾਨ ਹੋ ਜਾਂਦੇ ਨੇ। ਜੇ ਉਥੋਂ ਮਾਰ ਪਈ, ਜੇ ਉਥੋਂ ਨਿਕਲ ਗਏ ਤਾਂ ਬਨੇਰਾ ਕੀ ਹੈ, ਸਵਰਗ, ਸਵਰਗਾਂ ਦੇ ਵਿਚ ਜਾ ਬਹਿੰਦੇ ਨੇ, ਉਥੋਂ ਮੌਜਾਂ ਮਾਣਦੇ ਨੇ, ਵਿਸ਼ੇ ਵਿਕਾਰ ਮਾਣ ਕੇ ਉਨ੍ਹਾਂ ਦੇ ਪੁੰਨ ਜਦੋਂ ਮੁੱਕ ਜਾਂਦੇ ਨੇ, ਉਥੋਂ ਨੌਖ ਰਾਜੇ ਵਾਂਗੂ ਫਿਰ ਧਰਤੀ ਤੇ ਸੁੱਟ ਦਿੰਦੇ ਨੇ। ਨੌਖ ਰਾਜਾ ਨੇ ਬੜੇ ਜੱਗ ਆਦਿਕ ਕਰਕੇ ਇੰਦਰ ਦੀ ਪਦਵੀ ਪ੍ਰਾਪਤ ਕਰ ਲਈ ਸੀਗਾ। ਉਹ ਨੌਖ ਨੂੰ ਇੱਕੋ ਇੱਛਾ ਸੀ ਕਿ ਇੰਦਰ ਦੀਆਂ ਜਿਹੜੀਆਂ ਰਾਣੀਆਂ ਨੇ ਜਾਂ ਪਰੀਆਂ ਨੇ ਉੱਥੇ, ਤਾਂ ਉੱਥੇ ਮੈਂ ਜਾ ਕੇ ਉਹਨਾਂ ਦਾ ਪਤੀ ਬਣਾਂ, ਵੀ ਮੈਂ ਇੰਦਰ ਦੇਵਤਾ ਬਣ ਜਾਵਾਂ, ਇੰਦਰ ਦੀ ਪਦਵੀ ਲੈ ਲਵਾਂ। ਜਿਵੇਂ ਇੰਦਰ ਦੀ ਪਦਵੀ ਲੈ ਲਈ, ਹੁਣ ਇੰਦਰ ਦੀ ਪਾਲਕੀ ਉਹਨੇ ਕੀ ਕੀਤਾ, ਇੰਦਰ ਦੇਵਤੇ ਨੇ ਕਿਹਾ ਜਾ ਕੇ ਬ੍ਰਹਸਪਤੀ ਨੂੰ, ਕਹਿੰਦੇ ਮੈਂ ਇਹਨੂੰ ਇਹਦੀ ਪਦਵੀ ਤੋਂ ਕਿਵੇਂ ਲਾਹਾਂ। ਕਹਿੰਦੇ ਇਉਂ ਕਰ, ਨੌਖ ਰਾਜੇ ਨੂੰ ਆਖ ਵੀ ਮੈਂ ਪਾਲਕੀ ਵਿਚ ਬੈਠਣਾ ਤੇ ਮੇਰੀ ਪਾਲਕੀ ਰਿਸ਼ੀ ਮੁਨੀ ਚੱਕਣ। ਉਲਟ ਕੰਮ ਰਾਵਣ ਵਾਲਾ ਕੰਮ ਕਰਵਾਤਾ, ਰਿਸ਼ੀ ਮੁਨੀਆਂ ਨੇ ਪਾਲਕੀ ਚੱਕੀ, ਇਹ ਸਵਰਗਾਂ ਨੂੰ ਜਾ ਰਹੇ। ਜਦੋਂ ਰਸਤੇ ਵਿਚ ਉਨ੍ਹਾਂ ਨੂੰ ਹੈਂਟਰ ਮਾਰਨ ਲੱਗ ਪਿਆ, ਕੋੜੇ ਮਾਰੇ, ਜਲਦੀ ਚਲੋ ਜਲਦੀ ਚਲੋ। ਉਹ ਹੁਣ ਸੰਸਕ੍ਰਿਤ ਵਿਚ ਆਉਂਦਾ ਸਰਪ ਸਰਪ, ਉਹਦਾ ਮਤਲਬ ਜਲਦੀ ਕਰੋ ਜਲਦੀ ਕਰੋ। ਇਕ ਰਿਸ਼ੀ ਨੂੰ ਜਦੋਂ ਬੜੀ ਤਕਲੀਫ ਹੋਈ, ਉਹ ਕਹਿੰਦਾ ਅਸੀਂ ਕਿਉਂ ਸਰਪ, ਤੂੰ ਹੀ ਸੱਪ ਬਣ ਜਾ ਕੇ। ਉਥੇ ਹੀ ਥੱਲੇ ਧਰਤੀ ਤੇ ਡਿੱਗ ਪਿਆ ਤੇ ਸੱਪ ਬਣ ਗਿਆ, ਟੇਢੀਆਂ ਜੂਨਾਂ ਚ ਪੈ ਗਿਆ। ਸੋ ਮਹਾਰਾਜ ਕਹਿੰਦੇ ਜਦੋਂ ਵੀ ਇਹੋ ਜਿਹੇ ਕੁੱਕੜ ਜਿਹੜੇ ਹੁੰਦੇ ਨੇ ਨਾ, ਮਾੜੀ ਮੋਟੀ ਕਰਕੇ ਥੋੜੀ ਬਹੁਤ ਦਾਨ ਪੁੰਨ ਕਰਕੇ ਜੇ ਸਵਰਗਾਂ ਨੂੰ ਵੀ ਚਲੇ ਜਾਣ, ਤਾਂ ਵੀ ਉਹ ਧਰਤੀ ਦੇ ਉੱਤੇ ਆ ਕੇ ਡਿੱਗ ਪੈਂਦੇ ਨੇ। ਇਹ ਮਾੜੇ ਮੋਟੇ ਉਹਨਾਂ ਨੂੰ ਲੱਗੇ ਹੁੰਦੇ ਨੇ ਖੰਭ। ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਹੈ ਅਸਲ ਚ ਦਸਮ ਦੁਆਰ, ਇਹਦੇ ਅੰਤਰੀ ਭਾਗ ਤਾਂ ਹੋਰ ਹੁੰਦੇ ਨੇ, ਦਸਮ ਦੁਆਰ ਹੁੰਦਾ। ਦਸਮ ਦੁਆਰ ਵਿਚ ਪਹੁੰਚੇ ਹੋਏ ਜਿਹੜੇ ਮਹਾਨ ਪੁਰਸ਼ ਨੇ, ਜਿਨ੍ਹਾਂ ਦੀ ਅਵਸਥਾ ਬ੍ਰਹਮ ਗਿਆਨ ਤੱਕ ਚਲੀ ਗਈ ਹੈ, ਉਹ ਜਿਵੇਂ ਮਹਾਰਾਜ ਨੇ ਬਚਨ ਕੀਤਾ, ਹਰ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਦੁਆਰਾ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਹੈ। ਅਨੇਕ ਰੂਪ ਨਾਉ ਨਵ ਨਿਤ ਇਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਉਸ ਅਵਸਥਾ ਵਿਚ ਜਿਹੜੇ ਗੁਰਮੁਖ ਪਿਆਰੇ ਚਲੇ ਜਾਂਦੇ ਨੇ, ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਕਿ ਮੈਂ ਸ਼ੁੱਧ ਹੋ ਗਿਆ, ਮੈਂ ਬ੍ਰਹਮ ਰੂਪ ਹੋ ਗਿਆ, ਮੈਂ ਨਿਰਵਿਕਾਰ ਹੋ ਗਿਆ, ਫਿਰ ਕਈ ਜਿਹੜੇ ਕੀੜਿਆਂ ਵਰਗੇ ਨੇ ਨਾ, ਨਕਲੀ ਬਣੇ ਹੁੰਦੇ ਨੇ ਬ੍ਰਹਮ ਗਿਆਨੀ, ਉਹ ਵੀ ਉਹੀਆਂ ਹੀ ਗੱਲਾਂ ਮਾਰਨ ਲੱਗ ਜਾਂਦੇ ਨੇ। ਉਨ੍ਹਾਂ ਕੋਲੋਂ ਪਹਿਲਾਂ ਸੁਣ ਲੈਂਦੇ ਨੇ, ਸੁਣ ਸੁਣ ਕੇ ਉਹ ਵੀ ਲੋਕਾਂ ਨੂੰ ਕਹਿੰਦੇ ਮੈਂ ਵੀ ਬ੍ਰਹਮ ਰੂਪ ਹਾਂ, ਮੈਂ ਵੀ ਇਸ ਤਰ੍ਹਾਂ ਹਾਂ, ਮੈਂ ਵੀ ਇਸ ਤਰ੍ਹਾਂ, ਬਹੁਤ ਸਾਰੀਆਂ ਗੱਲਾਂ ਮਾਰ ਕੇ ਉਨ੍ਹਾਂ ਕੀੜਿਆਂ ਨੂੰ ਰੀਸ ਆ ਜਾਂਦੀ ਹੈ। ਇਨ੍ਹਾਂ ਨੇ ਤਾਂ ਖੰਭ ਜਿਹੜੇ ਲਾਏ ਨੇ ਪਰੋਕਸ਼ ਗਿਆਨ ਤੇ ਅਪਰੋਕਸ਼ ਗਿਆਨ ਦੇ ਖੰਭ ਲੱਗੇ ਨੇ ਬ੍ਰਹਮ ਗਿਆਨੀ ਨੂੰ। ਪਰ ਜਿਹੜਾ ਸਧਾਰਨ ਵਿਅਕਤੀ, ਉਹਦੇ ਕੋਲ ਕਿਹੜੇ ਖੰਭ ਨੇ? ਉਹਦੇ ਕੋਲ ਤਾਂ ਲਾਲਚ ਹੈ, ਵਿਸ਼ੇ ਵਿਕਾਰ ਨੇ, ਉਹ ਤਾਂ ਆਪਣੇ ਵਿਸ਼ਿਆਂ ਦੀ ਪੂਰਤੀ ਵਾਸਤੇ ਕੀੜਾ ਜਿਹੜਾ ਉੱਡਣ ਦਾ ਯਤਨ ਕਰਦਾ ਲੋਕਾਂ ਵਿਚ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਗੱਲਾਂ ਬਾਤਾਂ ਨਾਲ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ, ਵੀ ਉਹ ਬ੍ਰਹਮ ਗਿਆਨੀ ਦੀਆਂ ਗੱਲਾਂ ਸੁਣ ਲਈਆਂ ਤੇ ਉਹ ਜੇ ਆਸਣ ਲਾ ਲਿਆ, ਉਹੋ ਜਿਹੇ ਚਿੱਟੇ ਕੱਪੜੇ ਪਾ ਲਏ, ਫਿਰ ਮੱਥੇ ਟਿਕਾਉਣ ਲੱਗ ਪਏ, ਫਿਰ ਹੋਰ ਉਨ੍ਹਾਂ ਵਰਗੀਆਂ ਗੱਲਾਂ ਕਰੀ ਜਾਣਗੇ, ਜਾਣ ਜਾਣ ਕੇ ਉਸ ਤਰ੍ਹਾਂ ਮਾਲਾ ਫੜਨਗੇ, ਜਿਵੇਂ ਜਿਵੇਂ ਉਨ੍ਹਾਂ ਦੇ ਐਕਸ਼ਨ ਸੀ ਸਾਰੇ ਨੋਟ ਕਰ ਲੈਂਦੇ, ਜਿਵੇਂ ਜਿਵੇਂ ਉਹ ਬੋਲਦੇ ਸੀ ਉਹ ਨੋਟ ਕਰ ਲੈਂਦੇ ਨੇ, ਬਿਲਕੁਲ ਸੇਮ ਉਨ੍ਹਾਂ ਦੀ ਕਟਿੰਗ ਕਰਕੇ ਉਸੇ ਤਰ੍ਹਾਂ ਹੀ ਬਣ ਜਾਂਦੇ ਨੇ, ਦੇਖਣ ਵਾਲਾ ਭੁਲੇਖਾ ਖਾ ਜਾਂਦਾ। ਇਉਂ ਕੀੜੇ ਜਿਹੜੇ ਉੱਡਣ ਦਾ ਯਤਨ ਕਰਦੇ ਚਿੱਟੇ ਚੋਲੇ ਪਾ ਕੇ, ਥਾਂ ਥੱਲੇ ਡਿੱਗਦੇ ਨੇ ਆ ਕੇ। ਮਹਾਰਾਜ ਕਹਿੰਦੇ ਅਸਲ ਵਿਚ ਜਿਹੜੀਆਂ ਆਕਾਸ਼ ਜਿਹੜੇ ਆਕਾਸ਼ ਚਿਦਾ ਆਕਾਸ਼ ਵਿਚ ਵਰਤਣ ਵਾਲੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਅਵਸਥਾ ਨੂੰ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਜੇ ਕੋਈ ਕਹੇ ਮੈਂ ਗੱਲਾਂ ਬਾਤਾਂ ਨਾਲ ਅਵਸਥਾ ਪ੍ਰਾਪਤ ਕਰਾਂ, ਨਾਨਕ ਨਦਰੇ ਪਾਈ ਹੈ ਕੂੜੀ, ਕੂੜੈ ਠੀਸ।